ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁ ਪੱਖੀ ਹੈ। ਉਂਝ ਤਾਂ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਛ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਛ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਣਾ ਦੇਣ ਵਾਲੇ ਹੋਣ, ਆਨੰਦ ਅਤੇ ਸੁੱਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਝ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਚਰਚਾ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਵੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ। ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ, ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਵਿੱਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆ, ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ। ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ, ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਵਿੱਚ, ਬਲਕਿ ਸਾਰੀ ਦੁਨੀਆ ਦੇ ਵਿੱਚ, ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ, ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ, ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਂਕਵੀ ਤੁਲਸੀ ਦਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ, बहड़े असुर अधम अभिमानी तब तब विवद धर प्रभु शरीरा हरे कृपा निध सज्जन पीरा। दसम ग्रंथ देच साहिब गुरु गोविंद सिंह जी महाराज देवाक जब जब होए अरिष्ट अपारा तब तब दे धरत अवतारा। जद जद संसार देच अनर्थ होंदा है तद तद अवतारी पुरुष संसार ते आउंदे ने। और श्री कृष्ण जी दे अमरवाक ने कि ऐ अर्जन जद जद भी धर्म दी गिलानी ते हानि होंदी है मेरा आगमन आउंदा ही रहिंदा है मैं आउंदा ही रहना। दरअसल वो परिपूर्ण परमात्मा ज्योतिमान किसी दे अंदर महान जोत उजागर करके जगत नू संदेश ते उपदेश देने लई आउंदा है। बहुती गर्मी बहुती तपश कड़कदी हुई लू इस गल दा आगमन है कि बरखा होवेगी बरसात होवेगी। होम है गुम है तपश है सेक है लू है। सियाणे कहिंदे ने हुण बदलां दे आउण दे च देरी नहीं हुण बरखा दे होण दे च देर नहीं है। जुल्म है तशद्दत है अनर्थ है घोर अत्याचार है। तो धार्मिक पुरुष कह देने ने कि हुण प्रभु कोई ना कोई अवतार धारण करेगा। समाजिक तौर ते राजनीतिक तौर ते और धार्मिक तौर ते जद ए देश पस्तियां दे खड्डे दे जाग रहा उदों गुरु नानक दा आगमन होया उदों गुरु नानक दा अवतार होया। तुलसा दाई दे मुखार बिन तो निकले बचन ए ते कोई सूर्य आया है ए ते कोई आफताब आया है। जगत ते हर बच्चा रोंदा होया जन्म लेंदा है। यह ठीक है कि पशुआं दे बच्चे खामोशी नाल जन्म लेंदे ने किसी हद तक पंछियां दे बच्चे अंडियां दे चों चहचहांदे हुए निकलदे ने पर मनुखी बच्चा रोंदा होया ही जन्म लेंदा है। और यह रोना किसी हद तक जीवन भर कायम रहिंदा है। रोंदा होया जमदा है रोंदा होया जीवदा है और रोंदा होया ही मर जांदा है। ए मनुख दा अभाग है मनुख दा दुर्भाग है। अगर ए रोंदा होया ही जमे है ते रोंदा होया ही मर गया जीवन यात्रा निष्फल चली गई जिंदगी अकार चली गई। ऐ पुरुख जे तू रोंदा होया जमे है ता कम से कम रुखसत होण लगया ते मुस्कुराहट होवे। अगर रुखसत होण लगया मुस्कुराहट है तो समझ लो जिंदगी सफल होई आवना सफल होया जीवना सफल होया। तो अक्सर मनुखी बच्चे जगत देच रोंदे हुए जन्म लेंदे ने। रूहे जमीन ते एक ऐसा कारामद महान पुरुष दा आगमन होया जो हसदा आया आया है। और तुलसा हैरान है हसदे हुए जन्म बालक दे बुल्लां ते मुस्कुराहट है चेहरे ते नूर है हासा है खिड़खड़ाहट है। इत्थे तक ही कहना पएगा कि जो रोंदा होया आया है ये रोवेगा ये रुलाएगा पर जो हसता होया आया है मुस्कुरांदा होया आया है इन्हें खेड़े वंडने ने इन्हें खुशियां वंडनियां ने इन्हें हसना है इन्हें हसाना है इन्हें जगत दी झोली दे आनंद पाना है ते खुशियां पानियां ने। तो जगत गुरु बाबे दा आगमन होया है मुस्कुरांदे होया हसदे होया। पिता कालू जी दी तृप्ता जी दी पहली औलाद दा जन्म कालू जी दे सौरे परिवार दे च होया। तृप्ता जी दा उना दिनां दे च वासा माता पिता दे घर दे च सी। बच्ची दा जन्म होया ते नानी दी रसना तो निकलिया ए ते नानकियां दी नानी दा बड़ा प्यार बई ए ते नानी दी है नाने दा बड़ा प्यार बई ए ते नाने दी है। ते जद नाने दे मुंहों निकलिया नाने दी है नानी दे मुंहों निकलिया ए नानी दी है। तो परिवार दे च ए गल चल पई ए ते नानकियां दी नाम पै गया नानकी। ए नाम धुर दरगाहों आया सुभावक आया अंतर आत्मे चों इस नाम ने जन्म लिया नानकी। मुद्दत पा राय भोए दी तलवंडी दे कत्तक दी पूर्णमाशी नू सन 1469 ईस्वी नू तृप्ता जी दी कुख तों पिता कल्याणदास जी दे घर दे दूसरी औलाद दा जन्म होया। और तृप्ता जी ने इस बालक नू चुक के नानकी दी गोद च पाया उस मासूम नानकी दी गोद च ते आखिया ए नानकी दा नानक ਇਹ ਨਾਨਕੀ ਦਾ ਵੀਰ ਨਾਨਕ ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ ਬਲਕਿ ਇਹਨਾਂ ਨਾਮਾਂ ਦਿੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੇ ਬਾਣੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰੂਫਤ ਜੋ ਰਾਹੇ ਖੁਸ਼ਾ। ਜਗਤ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰਦ ਤਾਲਾ ਦਾ ਨਜ਼ਦੀਕ ਹੀ ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ, ਔਰ ਜੋ ਇੱਕ ਸਿੱਧਾ ਅਤੇ ਸਰਲ ਅਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਅਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਹਨਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਹਾਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ, ਗੋਪਾਲ ਜੀ ਆਪ ਇਹਨਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਛ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਵਿੱਚ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ। ਤੋ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ, ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। तो गुरु नानक देव जी महाराज एकदम अपने बस्त्र झार के खड़े हो गए और कहने लगे, पांडा जी फिर बेमैनी अक्षर मैं नहीं पढ़ने, और इस दुनिया दे मैं बेमैनी अक्षर पढ़ने वास्ते नहीं आया। जिस अक्षर का कोई मकसद नहीं, जिस अक्षर का कोई अर्थ नहीं, जिस लफ्ज दे कोई मैंने ही नहीं, वो मैं नहीं पढ़ने। आप जैसे चले ने ते पांडे ने डांट के रोकया, नानक जी गल सुनो, एक अक्षर का कोई मैना नहीं आता, एक अक्षर दे कोई अर्थ नहीं आते। सतगुरु देव जी महाराज कहन लगे, जे अर्थ आउंदे होवन ते ऊड़ा भी किसी दिशा की प्रेरणा देंदी, ऐड़ा भी किसी मार्ग की सूचना देंदा, सस्सा भी किसी होंद नाल जोड़दा है, ते कक्का भी किसी दुनिया विच पहुंचाना है। तो हैरान हो गया पांडा, और वो कहिंदा है कि नामुमकिन है, ऐसा नहीं हो सकता कि एक अक्षर दे भी कोई मैंने हो, कोई अर्थ हो, लिख के दसो, मैनू दसो। तो मेरे पातशाह ने अपने उस्ताद दे सामने पट्टी लिखी है, पांडे दे सामने पट्टी लिखी है, और ये पट्टी गुरु ग्रंथ साहब जी महाराज दे आसा राग दे अंदर दर्ज है, और जिसका सिरलेख है आसा मल्ला पहला पट्टी लिखी, गुरु नानक ने तख्ती लिखी, गुरु नानक ने पट्टी लिखी, जिसनू पढ़ के पांडा समाधि दे चला गया। सस्से सोए सृष्ट जिन सा जी सबना कारण एक भया। ऐ पांडे तू सस्से तू ए प्रेरणा क्यों नहीं लेंदा कि उसने ही सारी सृष्टि की साजना की है, वही साजनहार है। सस्से तू ए प्रेरणा लै के साजनहार है, वह सृष्टि का रचयता है। गुरु ग्रंथ साहब जी महाराज दे आप दी पट्टी है, गुरु अर्जन देव जी महाराज की 52 अखरी है, ते भगत कबीर जी महाराज की 52 अखरी है। एक एक अखर तो परमात्मा की दिशा की प्रेरणा लैनी, जैसे भगत कबीर भी कहना, ओ अंकार आदमे जाना लिखे अर मेठे ताए न माना, उड़े तो मैं ये प्रेरणा ले कि वो जो ओ अंकार है वह अनादि है, वह मेटिया नहीं जा सकता, वह बनाया नहीं जा सकता, वह आकार तो रह है। मैं इस ऊड़े तो वह अंकार की प्रेरणा ली है, मैं इस ऊड़े तो वह अंकार के नाल जुड़िया, और मैंने इस ऊड़े ने एक बोध करा दिता है। दरअसल कबीर का तो ऐसा कहना है, अखर अंदर त्रिभुवन धारे, अखरां दे च ही ते तिन लोकां दा ज्ञान है। ते गुरु नानक देव जी महाराज का भी फरमान, अखरी नाम अखरी साला अखरी ज्ञान गीत गुणगा, अखरी लिखण बोलण बाण अखरां सिर संजोग वखाण, जगत दे सारे संजोग मिजोग ज्ञान ध्यान संगीत गाणा बजाणा, इहदी सारी विद्या अखरां दे विच है। इस वास्ते गुंगा मनुख ना कवि हो सकता है, ना दार्शनिक हो सकता है, ना संगीतकार हो सकता है। जिंदगी दे हर पहलू दे द्वार गुंगे लई बंद हो जाने, क्योंकि उहदे कोल अक्षर कोई नहीं, आवाज है अल्फाज नहीं, धुन ते है पर अक्षर नहीं है। ते अक्षरां दे नाल ही ते जगत दा ज्ञान दित्ता जांदा है और लिता जांदा है। इस वास्ते गुरु बाबा ते दावे नाल कहिंदे ने, अखरी नाम अखरी साला अखरी ज्ञान गीत गुण गा, अखरां दे च गीत होवे, अखरां दे च ज्ञान होवे, ते अखरां दे बोध नाल परमात्मा दा बोध मिले, वो अखर बेमैनी नहीं हो सकते। एक एक अखर दे च कुछ मैना है, एक एक अखर किसी दिशा की प्रेरणा है, और एक एक अखर दे विच अमृत रस भरिया होया है। अगर अखरां दा बोध होवे, उस तख्ती नूं पढ़ के, उस पट्टी नूं पढ़ के, गुरु नानक दी बांह पकड़ के पांडा पिता कल्याण दास जी पास आया, और आखन लगा, पटवारी जी मेहता जी थोड़े इस बालक नूं मैं नहीं पढ़ा सकता, और हकीकत यह है, सच्चाई यह है, ये जगत विच पढ़न वास्ते नहीं आया, पढ़ाण वास्ते आया, ये कुछ समझण लई नहीं आया, ये समझाण लई आया। जन्मां जन्मांतरां दे बंद द्वार अज इसने मेरे खोल दिते ने, अज मेरे द्वार मेरे कपाट खुल गए ने, अज मैनू हकीकत दा बोध होया, मैं बहुत कुछ पढ़ाया है, बहुत कुछ पढ़ाया है, पर अफसोस मैं ते एक अक्षर भी नहीं पढ़िया, पर अज ये जो मेरे कोल बालक पढ़न आया है, इन्हें मैनू बहुत कुछ पढ़ा दिता, एक अक्षर विच बहुत कुछ पढ़ा दिता, बहुत सारा बोध करा दिता, बहुत सारा ज्ञान करा दिता। तो साहिब श्री गुरु नानक देव जी महाराज नूं जद इस ढंग नाल पांडा नहीं पढ़ा सकिया, तो मजबूर होके पिता कल्याण दास जी ने मौलवी पास बिठाया, राख्या मौलवी साहब तुसीं परशियन पढ़ाओ, इन्हां फारसी पढ़ाओ। तां गुरु नानक दा उत्थे भी यही प्रश्न सी, मौलवी साहब
الف دے مینے دسو، الف دے ارف دسو، تے مولوی نے سر ٹھوک کے کہہ دیتا الف ادے کوئی مینے نہیں۔ تو گرو نانک دیو جی مہاراج کہن لگے الف تے اپنے وچ اللہ نو چھپائی بیٹھ، جو الف دا اچارن نہیں کر سکدا وہ اللہ دا اچارن کس طرح کرے گا، تے جو اللہ دا اچارن نہیں کر سکدا وہ اللہ نال جڑے گا کس طرح، اللہ نو سمجھے گا کس طرح۔ تو الف تے کسے مارگ دی پریرنا ہے، الف تے کسے نال جڑن دا بہانا ہے، الف تے کسے منزل مقصود تک پہنچن دا ایک سہارا ہے۔ گرو نانک نے اے بچن اتنے بسمادی رنگ وچ کہے، اتنی کاگرتا وچ کہے، اتنی مستی وچ کہے کہ ہنکاری مولوی دا مستک جھک گیا اور آپ نے گرو نانک دی قدم بوسی کی تھی۔ آخیا ہاں اے الف تے اللہ دا ہی سوچک ہے، اے اللہ ہی الف دے سمایا ہوا ہے، تے اے الف ہی اللہ نوں پرگٹ کردا ہے۔ جد پتا کالو مایوس ہوئے اس گل تو کہ مولوی نے اور پاندے نے بھی گرو نانک نوں پڑھایا نہیں، تا آپ نے سوئم کوشش کی تھی کہ اسی گرو نانک دیو جی مہاراج نوں کچھ دسیے، پر جتنا پتا کالو جی جگت بارے دستے نے اتنا گرو نانک دیو جی جگت دے کرتے بارے گل کرتے ہیں۔ جتنا پتا کالو سنسار کی گل کرتا ہے اس تو ود کئی گنا گرو نانک دیو جی مہاراج نرنکار کی گل کرنا۔ جتنی گل پتا کالو وپار دی کرے صاحب شری گرو نانک دیو جی مہاراج اتنی ہی گل کرتار دی کرن۔ وپار تے کرتار دا تال میل نہ بیٹھے، سنسار تے نرنکار دا تال میل نہ بیٹھے، اور اس تال میل نہ بیٹھن کر کے پتا تے پتر دا بھی تال میل نہ بیٹھے، اور پتا اوکھا ہی رہا۔ جیسے جگت دے ریبری پرشاں تو ماں باپ اوکھے رہنے، انج بھی سیانے کہندے نے کہ مہاپرشاں تو غالباً تین لوگ فائدہ نہیں اٹھا سکتے، پرتھم ماں باپ، دوسرے شریک، اور تیسرے دشمن۔ اے مہاپرش نو بہت نیڑے نہیں ویکھ سکتے اور نہ ہی جو ہے سمجھ سکتے ہیں، اس واسطے وہ اپروں اپروں ویکھ لین تے دوری بنی رہتی ہے، سمبند نہیں جڑتا۔ تو پتا کالو نو اس گل دی چنتا ہوئی کہ میرے گھر وچ تے وہ پتر آ گیا ہے جو سدائی ہے، پر کون پتا کلیان داس نو سمجھے اور دساوے کہ کلیان داس جی، پتا کالو جی، اے سدائی نہیں، اے سارے جگت نو مت دینا آیا ہے، اے سارے جگت دے بھوت نے اتارن آیا ہے، اے سمگر زندگی نو ایک تال دین لئی آیا ہے، اور سارے سنسار نو اس ایک نرنکار دے نال جوڑن لئی آیا ہے۔ صاحب شری گرو نانک دیو جی مہاراج چاہے جدرن وچن کسے پاسے بیٹھن، گھر دے چنے باہر نے، گل ایک دی کر دین، ویکھ دے ایک نو نے، بول دے ایک دے بارے نے، اور نانک نام بڑا خوب ہے، نا انیک جے دے انیکتا نہیں، جو ایک نال جڑے ہے، ایک دی گل کردا ہے، ایک دے لین ہے، اور ایک دے لین ہو کے جو آنند ماندا ہے، اور سمچے جگت نو جو ایک نال جوڑدا ہے، اسے دا ہی نا ہے نانک۔ تے پیار نال سکھ جگت نے آخیا ہے دھن گرو نانک، گرو بابا نانک، دھن گرو نانک۔